ਇਹ ਕਾਮਨਾ ਦੀ ਵਾਸ਼ਨਾ, ਕਾਮ ਦੀ ਵਾਸ਼ਨਾ, ਪਾਪੀ ਗਿਆ ਮੈਂ ਕਾਮ ਵਸਾਏ, ਮਨ ਚੰਚਲ ਜਾਂ ਤੇ ਗਹਿਓ ਨਾ ਜਾਏ, ਇੰਨਾ ਚੰਚਲ ਹੋ ਜਾਂਦਾ ਇਹਨੂੰ ਕਾਬੂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਾਮ ਇਹਨੂੰ ਟਿਕਣ ਨਹੀਂ ਦਿੰਦਾ। ਦੂਸਰਾ ਬਚਨ ਮਹਾਰਾਜ ਜੀ ਨੇ ਕਿਹਾ, ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤਕ ਹੈ। ਜਿਹੜੀ ਤ੍ਰਿਸ਼ਨਾ ਹੈ ਨਾ, ਉਹ ਅੰਦਰ ਨੂੰ ਟਿਕਣ ਨਹੀਂ ਦਿੰਦੀ ਪਈ, ਵਾਸ਼ਨਾ ਤ੍ਰਿਸ਼ਨਾ। ਪਰ ਇਸ ਮਨ ਨੂੰ ਲਾਈਏ ਕਿਵੇਂ, ਕਿਉਂਕਿ ਮਨ ਲਈ ਸਾਧਨਾ ਦੀ ਲੋੜ ਹੈ। ਭਾਵੇਂ ਅਸੀਂ ਗਿਆਨੀ ਕਥਾ ਕਰਦਿਆਂ ਕਹਿ ਦਿਆਂਗੇ ਛੱਡੋ ਜੀ ਮਨ ਦਾ, ਆਮ ਤੌਰ ਤੇ ਕਹਿੰਦੇ ਹਾਂ ਮਨ ਦੀ ਕਿਹੜੀ ਗੱਲ, ਇੱਕ ਚੁਟਕੀ ਦਾ ਕੰਮ ਹੈ ਕਿ ਮਨ ਦਾ ਕੀ ਲਾਣਾ, ਉਹ ਬੁੱਲੇ ਵਾਲੀ ਗੱਲ, ਇਧਰੋਂ ਪਟਨਾ ਤੇ ਇਧਰੋਂ ਲਾਣਾ। ਪਿਆਰਿਓ ਪਹਿਲੀ ਗੱਲ ਤਾਂ ਪੱਟੀ ਨਹੀਂ ਜਾਂਦਾ। ਇੱਕ ਦਿਨ ਅਰਜ਼ ਕੀਤੀ ਸੀ ਪਹਿਲਾਂ ਪਟਨਾ ਕਿ ਪਹਿਲਾਂ ਲਾਣਾ, ਇਧਰੋਂ ਪਟਨਾ ਤੇ ਇਧਰ ਲਾਣਾ। ਗੰਡੇ ਦੀ ਪਨੀਰੀ ਸੀ ਨਾ, ਇਧਰੋਂ ਪਟਨਾ ਤੇ ਇਧਰੋਂ ਲਾਣਾ। ਪਿਆਰਿਓ ਪੱਟਿਆ ਕਿਵੇਂ ਜਾਏਗਾ, ਇਹ ਦੋਵੇਂ ਬਰਾਬਰ ਚੱਲਣਗੀਆਂ ਗੱਲਾਂ। ਜੇ ਕਹਿ ਦਈਏ ਇਧਰੋਂ ਪਟਨਾ ਤੇ ਇਧਰੋਂ ਲਾਣਾ, ਸੱਚਾਈ ਐਵੇਂ ਇਧਰ ਲਾਣਾ ਤੇ ਇਧਰ ਪਟਨਾ। ਗੰਡੇ ਦੀ ਪਨੀਰੀ ਪਹਿਲਾਂ ਪੱਟੀ ਜਾਂਦੀ ਹੈ ਫਿਰ ਲੱਗਦੀ ਏ, ਪਰ ਮਨ ਦੀ ਖੇਡ ਐਸੀ ਹੈ ਜਦੋਂ ਜਿਉਂ ਇਹਨੂੰ ਨਾਮ ਦਾ ਰਸ ਆਉਣ ਲੱਗ ਪੈਂਦਾ ਆਪਣੇ ਆਪ ਪੱਟੀ ਜਾਂਦਾ ਹੈ। ਲਾਣਾ ਪਏਗਾ ਪਹਿਲਾਂ। ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੁਲਤਾਨਪੁਰ ਦੀ ਧਰਤੀ ਤੇ ਕਾਜ਼ੀ ਤੇ ਨਵਾਬ ਦੌਲਤ ਖਾਨ ਨੂੰ ਕਹੇ ਸਨ। ਮਨ ਨਾ ਲੱਗਣ ਕਰਕੇ ਹਜ਼ੂਰ ਉਹਨਾਂ ਨੂੰ ਦੇਖ ਕੇ ਮੁਸਕਰਾਏ ਖੱਸੇ, ਪਰ ਅਸੀਂ ਕਥਾ ਕਰਨ ਵਾਲਿਆਂ ਨੇ ਬਹੁਤ ਮਸਾਲੇ ਲਾ ਕੇ ਪੇਸ਼ ਕੀਤਾ। ਬਾਬਾ ਜੀ ਨੇ ਕਾਜ਼ੀ ਦੀ ਨਵਾਬ ਦੀ ਆਪਣੀ ਅੰਤਰਯਾਮਤਾ ਦੇ ਨਾਲ ਦੱਸ ਦਿੱਤਾ ਕਿ ਤੇਰਾ ਮਨ ਵਿਸ਼ੇਰੀ ਪਿੱਛੇ ਦੌੜਦਾ, ਤੇਰਾ ਮਨ ਕਾਬਲ ਵਿੱਚ ਘੋੜੇ ਖਰੀਦਦਾ, ਪਰ ਜਦੋਂ ਕਿਤੇ ਇਹ ਸਾਖੀ ਸੱਚਾਈ ਐਵੇਂ ਸਾਹਮਣੇ ਆਉਂਦੀ ਹੈ ਤੇ ਮਨ ਕਹਿੰਦਾ ਮਨਾ। ਕਾਜ਼ੀ ਤੇ ਨਵਾਬ ਕਿੰਨੇ ਖੁਸ਼ਕਿਸਮਤ ਸਨ, ਜਿਨ੍ਹਾਂ ਬਾਰੇ ਆਪਾਂ ਕਥਾ ਕਰਕੇ ਕਈ ਵਾਰੀ ਮਜ਼ਾਕ ਚ ਵੀ ਲਿਜਾਂਦੇ ਹਾਂ। ਦੱਸੋ ਜੀ ਬਾਬਾ ਜੀ ਨੇ ਉਹਨਾਂ ਦਾ ਅੰਦਰ ਦਾ ਪਾਜ ਉਗੇੜ ਦਿੱਤਾ। ਮੈਂ ਕਹਿੰਦਾ ਕਿੰਨੇ ਖੁਸ਼ਕਿਸਮਤ ਸਨ ਕਿ ਬਾਬੇ ਦੀ ਨਦਰ ਨੇ ਉਹਨਾਂ ਦੇ ਖਿੰਡੇ ਹੋਏ ਮਨ ਨੂੰ ਟਿਕਾ ਦਿੱਤਾ। ਪਰ ਮਨਾ ਤੂੰ ਤਾਂ ਉਹ ਸਾਖੀ ਸੁਣਾ ਕੇ ਵੀ ਅੰਦਰੋਂ ਟਿਕਿਆ ਨਹੀਂ ਹੋਇਆ, ਤੂੰ ਆਪਣੇ ਵੱਲ ਦੇਖ। ਉੱਥੇ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ, ਕਹਿਣ ਲੱਗੇ ਜੋ ਵੀ ਕੰਮ ਕਰਨਾ ਦੋ ਗੱਲਾਂ ਚੇਤੇ ਰੱਖੋ, ਇੱਕ ਵਰਤਮਾਨ ਵਿੱਚ ਵਰਤੋ ਤੇ ਦੂਜਾ ਹਜ਼ੂਰੀ ਵਿੱਚ। ਵਰਤਮਾਨ ਤੇ ਹਜ਼ੂਰੀ ਦੋ ਸ਼ਬਦ ਨੇ ਮਨ ਨੂੰ ਟਿਕਾਉਣ ਲਈ। ਵਰਤਮਾਨ ਆਪਾਂ ਸਿਮਰਨ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਸੇਵਾ ਕਰ ਰਹੇ ਹਾਂ, ਤੇ ਉੱਥੇ ਮਨ ਕੀ ਕਰਦਾ, ਕਈ ਵਾਰੀ ਵਰਤਮਾਨ ਨੂੰ ਛੱਡ ਕੇ ਇਹ ਮਨ ਜਿਹੜਾ ਜਾਂ ਤਾਂ ਬੀਤੇ ਹੋਏ ਦੀ ਯਾਦ ਨੂੰ ਚੇਤੇ ਕਰੀ ਜਾਂਦਾ ਹੈ, ਜੋ ਬੀਤਿਆ ਉਹਨੂੰ ਚੇਤੇ ਕਰੀ ਜਾਏਗਾ, ਤੇ ਜਾਂ ਆਉਣ ਵਾਲੇ ਫੁਰਨੇ ਬਣਾਏਗਾ। ਇੱਥੋਂ ਤੱਕ ਕਈ ਵਾਰੀ ਜਦੋਂ ਇਨਸਾਨ ਪਹਿਲਾਂ ਨੇਮ ਨਿਭਾਉਣ ਲੱਗਦਾ, ਜਪ ਤਪ ਕਰਦਾ, ਸਾਧਨ ਕਰਦਾ, ਪੜ੍ਹ ਰਿਹਾ ਸੁਖਮਨੀ ਸਾਹਿਬ, ਤੇ ਇਹ ਸੋਚੀ ਜਾਂਦਾ ਫੁਰਨਾ ਮਾੜਾ ਨਹੀਂ, ਇਹ ਬਣਾਈ ਜਾਂਦਾ ਅੱਜ ਪੜ੍ਹਿਆ ਅੱਗੋਂ ਤੋਂ ਆਪਾਂ ਦੋ ਦੋ ਸ਼ੁਰੂ ਕਰ ਲਾਂਗੇ, ਸਮਾਂ ਆਵੇਗਾ ਹੋਰ ਵਧਾ ਦੇਂਗੇ। ਉਸ ਵੇਲੇ ਇੱਕ ਖਿਆਲ ਰੱਖਣਾ ਚਾਹੀਦਾ ਫੁਰਨਾ ਮਾੜਾ ਨਹੀਂ, ਪਰ ਤੂੰ ਵਰਤਮਾਨ ਵਿੱਚ ਘੱਟੋ ਘੱਟ ਜਿਹੜਾ ਅੱਜ ਇੱਕ ਕਰਨਾ ਪਿਆ ਉਹਦੇ ਵੱਲ ਤੇ ਪੂਰਾ ਧਿਆਨ ਦੇ ਦੇ, ਜਿਹੜਾ ਅੱਜ ਤੂੰ ਕਰ ਰਿਹਾ ਵਰਤਮਾਨ ਉਹਦੇ ਵੀ ਧਿਆਨ ਦੇ। ਇੱਕ ਵਰਤਮਾਨ ਤੇ ਦੂਜੀ ਹਜ਼ੂਰੀ, ਨਾ ਪਿੱਛੇ ਸੋਚ ਨਾ ਅੱਗੇ ਸੋਚ, ਜੋ ਕੁਝ ਤੇਰੇ ਨਾਲ ਵਾਪਰ ਰਿਹਾ ਵਰਤਮਾਨ ਦਾ ਨਾਮ ਜ਼ਿੰਦਗੀ ਏ ਪਿਆਰਿਓ, ਨਾ ਬੀਤੇ ਦਾ ਨਾਮ ਜ਼ਿੰਦਗੀ ਏ, ਨਾ ਆਉਣ ਵਾਲੇ ਦਾ ਨਾਮ ਜ਼ਿੰਦਗੀ ਹੈ। ਬੀਤੇ ਨੂੰ ਕਿਵੇਂ ਜ਼ਿੰਦਗੀ ਕਹਿ ਦਿਆ, ਕਿ ਲੰਘੇ ਉਹ ਤੇ ਹੋਣੇ ਨਹੀਂ ਤੇ ਆਉਣ ਵਾਲੇ ਦਾ ਭਰੋਸਾ ਕੋਈ ਨਹੀਂ। ਤਾਂ ਹੀ ਭਾਈ ਸਾਹਿਬ ਨੇ ਕਿਹਾ ਸੀ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ। ਸਾਰੀ ਖੇਡ ਸਿਰਫ ਵਰਤਮਾਨ ਤੇ ਟਿਕਣ ਦੀ ਏ, ਜੋ ਤੂੰ ਹੁਣ ਕਰ ਰਿਹਾ ਇਹਦੇ ਵੱਲ ਧਿਆਨ ਦੇ। ਜਿਹੜਾ ਬੰਦਾ ਵਰਤਮਾਨ ਵਿੱਚ ਵਰਤਣ ਲੱਗ ਪੈਂਦਾ ਉਹ ਨਾ ਦੁਨੀਆਂ ਵਿੱਚ ਕਦੀ ਫੇਲ ਹੁੰਦਾ ਤੇ ਨਾ ਕਦੀ ਉਹ ਦੀਨ ਵਾਲੇ ਪਾਸੇ ਫੇਲ ਹੁੰਦਾ ਹੈ ਵਰਤਮਾਨ ਵਿੱਚ। ਦੂਸਰੀ ਗੱਲ ਹਜ਼ੂਰੀ, ਇਹ ਸ਼ਾਇਦ ਕੱਲ ਮੈਂ ਕਿ ਪਰਸੋਂ ਬੇਨਤੀ ਕੀਤੀ ਸੀ ਰਾਤ ਦੀ ਕਥਾ ਵਿੱਚ ਕਿ ਇੱਕ ਗੱਲ ਮਨ ਨੂੰ ਟਿਕਾਉਣ ਲਈ ਬਹੁਤ ਜ਼ਰੂਰੀ ਹੈ ਕਿ ਮੈਂ ਜਿਸ ਨੂੰ ਯਾਦ ਕਰ ਲੱਗਾ ਉਹ ਤਾਂ ਕੁਝ ਉਹਨਾਂ ਗੱਲਾਂ ਕਹੀਆਂ ਭਾਈ ਸਾਹਿਬ ਹੋਣਾ ਨੇ, ਭਾਈ ਵੀਰ ਸਿੰਘ ਜੀ ਹੋਣਾ ਨੇ, ਗੁਰਮੁਖਾਂ ਨੇ, ਕਹਿਣ ਲੱਗੇ ਦੇਖੋ ਹਜ਼ੂਰੀ ਵਿੱਚ ਪਾਠ ਕਰੋ, ਹਜ਼ੂਰੀ ਵਿੱਚ ਸਿਮਰਨ ਕਰੋ, ਹਜ਼ੂਰੀ ਵਿੱਚ ਸੇਵਾ ਕਰੋ, ਹਜ਼ੂਰੀ ਵਿੱਚ ਬੰਦਗੀ ਕਰੋ, ਹਜ਼ੂਰੀ ਵਿੱਚ ਅਰਦਾਸ ਕਰੋ। ਹਜ਼ੂਰੀ ਵਿੱਚ ਕਿਵੇਂ? ਕਹਿਣ ਲੱਗੇ ਪਹਿਲੀ ਗੱਲ ਇਹ ਹਜ਼ੂਰੀ ਦਾ ਸਬਕ ਪਕਾਉਣ ਵਾਲਿਆ ਕਿ ਪਰਿਪੂਰਨ ਪਰਮਾਤਮਾ ਹੈ ਅਤੇ ਮੈਨੂੰ ਵੇਖਦਾ ਪਿਆ ਹੈ। ਹਜ਼ੂਰੀ ਹੈ, ਮੈਨੂੰ ਵੇਖਦਾ ਹੈ। ਤੇ ਦੂਜਾ ਕੰਮ, ਕਹਿਣ ਲੱਗੇ ਜਿਹੜਾ ਹੈ ਤੇ ਵੇਖਦਾ, ਤੇਰਾ ਮਨ ਦੁਲੱਤੀ ਮਾਰ ਕੇ ਕਹੇਗਾ ਕਿਤੇ ਭਰਮ ਤਾਂ ਨਹੀਂ? ਉੱਥੇ ਇਸ ਮਨ ਨੂੰ ਸਮਝਾਉਣ ਲਈ ਕਹਿ ਤੇ ਨਾਲ ਅਰਦਾਸ ਕਰ, ਹੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਮੇਰੇ ਕੋਲ ਅਗਿਆਨਤਾ ਦਾ ਪਰਦਾ ਪਿਆ, ਮੈਂ ਆਪ ਜੀ ਨੂੰ ਦੇਖ ਨਹੀਂ ਸਕਦਾ, ਪਰ ਪਰਮਾਤਮਾ ਦੇਵ ਜੀ ਆਪ ਜੀ ਮੇਰੇ ਹਰ ਕਰਮ ਨੂੰ ਦੇਖਦੇ ਪਏ ਹੋ। ਹਜ਼ੂਰੀ ਮਹਿਸੂਸ ਹੋਵੇ, ਹਜ਼ੂਰੀ ਦਾ ਸਿਮਰਨ, ਹਜ਼ੂਰੀ ਦਾ ਨਾਮ, ਹਜ਼ੂਰੀ ਦੀ ਬੰਦਗੀ। ਤੇ ਫਿਰ ਇਸ ਤੋਂ ਅਗਲੀ ਗੱਲ ਜਿਹੜੀ ਹੈ ਨਾ, ਜੇ ਮੰਨ ਲਓ ਇਹ ਵੀ ਮਹਿਸੂਸ ਨਾ ਹੋਵੇ ਵੀ ਪਰਮਾਤਮਾ ਹੈ, ਪਰਮਾਤਮਾ ਮੈਨੂੰ ਵੇਖ ਰਿਹਾ ਹੈ, ਤੂੰ ਹਜ਼ੂਰੀ 'ਚ ਸਿਮਰਨ ਕਰ ਮਨ ਨੂੰ ਲਾਉਣ ਲਈ ਪਿਆਰਿਓ, ਉਸ ਤੋਂ ਅਗਲਾ ਇੱਕ ਤਰੀਕਾ ਹੈ ਜਿਹੜਾ ਅਖੀਰ, ਉਹ ਹੈ ਅਰਦਾਸ, ਬੇਨਤੀ, ਜੋਦੜੀ। ਮਾਲਕ ਮੈਨੇ ਮਨ ਨੂੰ ਆਪਣੇ ਨਾਲ ਲਾ ਲੈ, ਮੇਰੇ ਅੰਦਰ ਨੂੰ ਆਪਣੇ ਨਾਲ ਜੋੜ ਲੈ। ਤੇ ਦੇਖੋ ਕਿੰਨੇ ਸ਼ਬਦ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜੁੜਨ ਦੇ ਲਈ, ਉਸ ਮਾਲਕ ਦੇ ਚਰਨਾਂ ਵਿੱਚ ਟਿਕਣ ਦੇ ਲਈ ਉਚਾਰਨ ਕੀਤੇ ਕਿ ਕਿਸੇ ਢੰਗ ਤਰੀਕੇ ਨਾਲ ਵੀ ਮਨ ਜੁੜ ਜਾਏ। ਆਓ ਅਸੀਂ ਇੱਕ ਦੋ ਸ਼ਬਦ ਪੜ੍ਹ ਲਈਏ ਮਨ ਨੂੰ ਮੁਖਾਤਬ ਕਰਕੇ। ਤੇ ਉਹਨਾਂ ਸ਼ਬਦਾਂ ਵਿੱਚ ਜਿਹੜੇ ਮੈਂ ਬੇਨਤੀ ਕਰਨ ਲੱਗਾ, ਉਹ ਸਿਰਫ ਮਨ ਨੂੰ ਮੁਖਾਤਬ ਕੀਤੇ ਨੇ, ਪਰਮਾਤਮਾ ਨੂੰ ਨਹੀਂ। ਜਦੋਂ ਸਿਮਰਨ ਕਰਨੇ ਆ ਮਨ ਨਹੀਂ ਲੱਗਦਾ, ਤੇ ਗੁਰੂ ਅਮਰਦਾਸ ਜੀ ਨੂੰ ਆਵਾਜ਼ ਦੇ ਲਈਏ, ਉਹਨਾਂ ਦੇ ਚਰਨ ਪਕੜ ਲਈਏ, ਤੇ ਉਹ ਕਹਿਣਗੇ ਭਾਈ ਮਨ ਨਾਲ ਗੱਲਾਂ ਕਰ ਲੈ, ਮਨ ਨਾਲ ਕਿਤੇ ਗੱਲਾਂ ਕਰੀਏ। ਉਹ ਗੱਲ ਕੀ ਏ? ਇਹ ਮਨ ਮੇਰਿਆ। ਦੇਖੋ ਇਸ ਸਾਰੀ ਪੌੜੀ ਵਿੱਚ ਸਿਰਫ ਮਨ ਨੂੰ ਕਿਹਾ ਗਿਆ, ਤੇ ਕੀ ਇਹ ਉਪਦੇਸ਼ ਜਿਤੇ ਕਿਤੇ ਅਸੀਂ ਇਕਾਂਤ ਵਿੱਚ ਨਿਤਨੇਮ ਤੋਂ ਬਿਨਾਂ ਕਿਤੇ ਇਸ ਮਨ ਨੂੰ ਸਮਝਾਈਏ, ਤੇ ਕੀ ਇਹ ਮਨ ਸਮਝੇਗਾ ਨੀ? ਇਹ ਮਨ ਮੇਰਿਆ, ਉਹ ਮੇਰਿਆ ਮਨਾ। ਤੇ ਬੰਦਾ ਰੁਕ ਜਾ ਦੇਖੇ ਮਨ ਨੂੰ, ਤੇ ਮੇਰਾ ਖਿਆਲ ਏ ਜੇ ਮਨ ਨਾ ਟਿਕੇ ਤੇ ਸਿਮਰਨ ਵਿੱਚ, ਇਹਨੂੰ ਇਹ ਨਾ ਸਮਝੋ ਕਿ ਮੈਂ ਸੰਤ ਬਣ ਕੇ ਕੋਈ ਅੱਜ ਉਪਦੇਸ਼ ਝਾੜਨ ਲੱਗ ਪਿਆ। ਨਹੀਂ, ਮੇਰੀ ਇੱਕ ਬੇਨਤੀ ਹੈ, ਮਨ ਨਾ ਟਿਕੇ, ਇਸ ਪੌੜੀ ਦਾ ਜਾਪ ਕਰਕੇ ਮਨ ਨੂੰ ਫਿਰ ਦੁਬਾਰਾ ਲਿਆ ਵਾਪਸ, ਘੱਟੋ ਘੱਟ ਗੁਰੂ ਦੇ ਸ਼ਬਦ ਨਾਲ ਇਹ ਭਟਕਦਾ ਹੋਇਆ ਮਨ ਟਿਕ ਜਾਏ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਿ ਨਾਲੇ, ਤੂੰ ਸਦਾ ਹਰੀ ਦੇ ਨਾਲ ਰਹੋ। ਹਰੀ ਦੇ ਨਾਲ ਰਹਿਣਾ ਹੀ ਹਜ਼ੂਰੀ ਹੈ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਿ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਜੇ ਉਸ ਨਾਲ ਰਹੇਗਾ ਤੇਰੇ ਦੁੱਖ ਚਲੇ ਜਾਣਗੇ, ਤੇਰੀ ਚਿੰਤਾ ਮਿਟ ਜਾਏਗੀ, ਤੇਰਾ ਝੋਰਾ ਖਤਮ ਹੋ ਜਾਏਗਾ। ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ। ਅੰਗੀਕਾਰ ਦਾ ਅਰਥ ਹੁੰਦਾ ਅੰਗ ਸੰਗ ਰਹਿਣ ਵਾਲਾ, ਬਾਡੀ ਗਾਰਡ, ਤੇਰੇ ਅੰਦਰ ਦਾ, ਤੇਰੀ ਆਤਮਾ ਦਾ, ਤੇਰੇ ਸਰੀਰ ਦਾ ਉਹ ਅੰਗੀਕਾਰ ਕਰੇਗਾ, ਤੇਰੇ ਅੰਗ ਸੰਗ ਹੋਵੇਗਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਬਸ ਇੱਕ ਕੰਮ ਕਰੀ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ। ਆ ਜਦੋਂ ਬਚਨ ਹੁੰਦਾ ਨਾ ਸਭਨਾ ਗੱਲਾਂ, ਗੁਰਮੁਖੋ ਇੱਥੇ ਹਰ ਚਿੰਤਾ ਮਿਟ ਸਕਦੀ ਹੈ। ਮਣਾ ਤੂੰ ਕਿਉਂ ਐਵੇਂ ਦੁਲੱਤੀਆਂ ਮਾਰੀ ਜਾ ਰਿਹਾ ਸਿਮਰਨ ਕਰਦਿਆਂ ਕਿ ਮੇਰੇ ਪਰਿਵਾਰ ਦਾ, ਮੇਰੇ ਸੰਸਾਰ ਦਾ, ਮੇਰੇ ਮਿੱਤਰਾਂ ਦਾ, ਮੇਰਾ ਕੀ ਬਣੇਗਾ? ਕਹਿਣ ਲੱਗੇ ਸਭਨਾ ਗੱਲਾਂ, ਸਿਰਫ ਤੂੰ ਉਹਦੇ ਨਾਲ ਰਹਿਣਾ ਸ਼ੁਰੂ ਕਰ ਦੇ, ਬਾਕੀ ਕੰਮ ਉਹ ਕਰੇਗਾ। ਦੁੱਖ ਵਿਸਾਰੇਗਾ, ਕਾਰਜ ਰਾਸ ਕਰੇਗਾ, ਤੇ ਪਿਆਰਿਆ ਤੇਰੇ ਸਰੀਰ ਦਾ ਅੰਗੀਕਾਰ ਵੀ ਕਰੇਗਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਖਰਨਾ।